ਗੁਰੂ ਦੀ ਚਰਨ ਛੋਹ ਪ੍ਰਾਪਤ ਇਸ ਇਤਿਹਾਸਿਕ ਧਰਤੀ 'ਤੇ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਹੀਦ ਪਿਆਰਾ ਸਿੰਘ ਅਮਰ ਸਿੰਘ, ਬੀਬੀ ਪ੍ਰਕੂਰ ਕੌਰ ਅਤੇ ਸ਼ਹੀਦ ਸ਼ਮਸ਼ੇਰ ਸਿੰਘ ਹੋਣਾ ਬਾਰੇ, ਉਹਨਾਂ ਦੇ ਪਰਿਵਾਰਾਂ ਤੋਂ, ਭਰਾਵਾਂ ਤੋਂ, ਦੋਸਤ ਮਿੱਤਰਾਂ ਤੋਂ, ਮੇਜਰ ਸਿੰਘ ਹੋਣਾ ਤੋਂ, ਸ਼ਿਵਜੀ ਸਿੰਘ ਸਾਰਿਆਂ ਤੋਂ ਸੁਣਿਆ ਕਿ ਉਹ ਕਿਹੋ ਜਿਹੇ ਕਿਰਦਾਰ ਸਨ। ਸਾਡੇ ਵਿੱਚ ਸ਼ਹੀਦਾਂ ਦੀ ਲੜੀ ਬਹੁਤ ਹੀ ਵੱਡੀ ਆ। ਤੁਸੀਂ ਅੱਗੇ ਪਿੱਛੇ ਦੇਖੋ, ਥੋੜ੍ਹੇ ਦਿਨ ਪਹਿਲਾਂ ਸੁਖਰਾਮ ਸਿੰਘ ਹੋਣਾ ਦੀ ਯਾਦ ਸੀ, ਕੱਲ੍ਹ ਨੂੰ ਸੁਲੱਖਣ ਸਿੰਘ ਅਤੇ ਭਾਈ ਅਲੋਕ ਸਿੰਘ ਹੋਣਾ ਦੀ ਬਰਸੀ ਆ, ਪਰਸੋਂ ਨੂੰ ਸ਼ਹੀਦ ਦਿਲਾਵਰ ਸਿੰਘ ਹੋਣਾ ਦੀ। ਕਿ ਹਰ ਰੋਜ਼ ਹੀ ਅਣਗਿਣਤ ਰੂਹਾਂ ਆ ਜਿਨ੍ਹਾਂ ਦੀ ਵੱਡੀ ਕਮਾਈ ਆ, ਜਿਨ੍ਹਾਂ ਦੇ ਦਿਨ ਆਉਂਦੇ ਆ। ਕਈ ਥਾਂ ਮਨਾਏ ਜਾਂਦੇ ਆ, ਕਈ ਥਾਂ ਨਹੀਂ ਮਨਾਏ ਜਾਂਦੇ, ਸਾਰੇ ਥਾਂ ਜਾਇਆ ਵੀ ਨਹੀਂ ਜਾਂਦਾ। ਪਰ ਜੇ ਆਪਾਂ ਇਹਨਾਂ ਦਾ ਹੀ ਨਾਂ ਦੇਖੀਏ ਕਿ ਆਪਣੇ ਇਸ ਪਿੰਡ ਦੇ ਚਾਰ ਸਿੰਘ, ਸੁਖਰਾਮ ਸਿੰਘ, ਸੁਲੱਖਣ ਸਿੰਘ ਹੋਣੀ, ਅਲੋਕ ਸਿੰਘ ਹੋਣੀ, ਦਿਲਾਵਰ ਸਿੰਘ, ਜਿਨ੍ਹਾਂ ਦੀ ਅੱਜ ਕੱਲ੍ਹ ਹੀ ਬਰਸੀਆਂ ਆ, ਕਿ ਇਹਨਾਂ ਵਿੱਚ ਕਿਹੋ ਜਿਹੇ ਇਹਨਾਂ ਦੇ ਜੀਵਨ ਸੀ, ਇਹਨਾਂ ਦੀ ਜ਼ਿੰਦਗੀ ਦਾ ਸੱਚ ਕੀ ਸੀਗਾ। ਕੁਝ ਵੀਰ ਮੇਜਰ ਸਿੰਘ ਹੋਣਾ ਨੇ ਕੁਛ ਉਹ ਗੱਲ ਕੀਤੀ ਕਿ ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਕਿ ਉਹ ਜਿਹੜੇ ਪਾਲੋ ਸਭ ਤੋਂ ਸੋਹਣੇ ਸੀ। ਮਲਕੀਤ ਸਿੰਘ ਹੋਣਾ ਨੇ ਵੀ ਕੁਛ ਗੱਲ ਕਹਿਣ ਦੀ ਕੀਤੀ ਹੈ ਕੁਛ। ਇਹ ਗੱਲ ਬਿਲਕੁਲ ਸਹੀ ਹੈ ਜੀ, ਕਿ ਜਿਹੜੇ ਇਹ ਸਿੰਘ ਸੀ ਆਪਣੇ ਸਮਿਆਂ ਦੇ ਸਭ ਤੋਂ ਖੂਬਸੂਰਤ, ਸਭ ਤੋਂ ਮਹਾਨ ਕਮਾਈ ਵਾਲੇ ਰੂਹਾਂ ਸੀ। ਜਿਵੇਂ ਗੁਰੂ ਨੇ ਸੱਦਾ ਦਿੱਤਾ ਅਤੇ ਜਿਹੜੀਆਂ ਕਮਾਈ ਵਾਲੀਆਂ, ਜਿਹੜੀਆਂ ਪੱਕੇ ਅਮਲਾਂ ਵਾਲੀਆਂ, ਪਰਖਾਂ 'ਚੋਂ ਲੰਘਣ ਵਾਲੀਆਂ, ਪੱਕੇ ਜਿਹੜੇ ਸਭ ਤੋਂ ਬਿਹਤਰੀਨ ਫੁੱਲ, ਉਹ ਅੱਗੇ ਆਏ, ਖਿੜੇ, ਸ਼ਹਾਦਤਾਂ ਦਿੱਤੀਆਂ ਅਤੇ ਸਦਾ ਲਈ ਆਪਣਾ ਮੈਂ ਖਿਲਾਰ ਕੇ ਚਲੇ ਗਏ। ਇਹ ਉਹੋ ਜਿਹੇ ਸੀ ਜਿਨ੍ਹਾਂ ਦੇ ਜੀਵਨ ਬਹੁਤ ਵੱਡੇ ਸੀ, ਨਿਸ਼ਕਾਮ ਸੀ, ਵੱਡੇ ਸੂਰਮੇ ਸੀਗੇ, ਵੱਡੀਆਂ ਕਮਾਈਆਂ ਸੀ, ਵੱਡੀ ਰੂਹਾਨੀ ਅਜ਼ਮਤ ਸੀ ਇਹਨਾਂ ਦੀ, ਅਤੇ ਪਰਖਾਂ 'ਚੋਂ ਲੰਘੇ ਬਹੁਤ ਬਿਲਕੁਲ ਅਡੋਲ ਰਹੇ। ਅਤੇ ਉਹ ਇਹ ਸਾਰਾ ਕੁਛ ਉਹਨਾਂ ਨੇ ਕਿਉਂ ਕੀਤਾ, ਇਹ ਜੀਵਨ ਉਹਨਾਂ ਨੇ ਕਿੱਥੋਂ ਆਇਆ, ਇਹ ਸਾਰਾ ਕੁਛ ਉਹਨਾਂ ਨੂੰ ਗੁਰੂ ਤੋਂ, ਸਾਡੇ ਪਰੰਪਰਾ ਤੋਂ, ਸਾਡੇ ਇਤਿਹਾਸ 'ਚੋਂ ਉੱਥੋਂ ਪ੍ਰੇਰਨਾ ਆਈ। ਜਿਹੜਾ ਉਹਨਾਂ ਦਾ ਸਫ਼ਰ ਸੀ ਉਹ ਗੁਰੂ ਦੀ ਖੁਸ਼ੀ 'ਚ ਸੀ, ਪੰਥ ਦੇ ਪਿਆਰ 'ਚ, ਸਰਬਤ ਦੇ ਭਲੇ ਵਾਲੇ ਹਲੇਮੀ ਰਾਜ ਨੂੰ ਕਾਇਮ ਕਰਨ 'ਚ ਸੀ। ਬੇਗਮਪੁਰੇ ਵਾਲੇ ਜੋ ਬਰਾਬਰੀ ਦੇ ਵਿਤਕਰੇ ਰਹਿਤ ਸਮਾਜ ਆ ਉਹਨੂੰ ਕਾਇਮ ਕਰ ਲਏ ਸੀ। ਉਹ ਇਸ ਪੰਜਾਬ ਧਰਤੀ ਜਿਹੜੀ ਸਭ ਤੋਂ ਸੋਹਣੀ ਧਰਤੀ ਆ ਦੁਨੀਆ 'ਚ, ਉਹਨੂੰ ਸਭ ਤੋਂ ਬਿਹਤਰ ਧਰਤੀ ਬਣਾਉਣ ਲਈ ਸੀਗਾ। ਅਤੇ ਇਹਦੇ ਮੁਕਾਬਲੇ 'ਚ ਜਿਵੇਂ ਆਪਣੇ ਸਾਰੇ ਸਿੰਘਾਂ ਨੇ ਜ਼ਿਕਰ ਕੀਤਾ, ਜਿਹੜਾ ਜ਼ਿਕਰ ਕਰਨਾ ਵੀ ਬਣਦਾ ਕਿ ਹੁਣ ਸਾਡੇ ਆਲੇ ਦੁਆਲੇ ਦੇਖੀਏ ਅਤੇ ਹਾਲਾਤ ਕੀ ਆ। ਵਾਕਈ ਉਹ ਦੇਖਣੇ ਬਣਦੇ ਆ, ਮਾਯੂਸ ਕਰਨ ਵਾਲੇ ਆ, ਪਰ ਮਾਯੂਸ ਨਹੀਂ ਹੋਣਾ ਚਾਹੀਦਾ ਖਾਲਸੇ ਨੂੰ। ਪਰ ਹਾਲਾਤ ਇਸੇ ਤਰ੍ਹਾਂ ਦਾ ਹੀ ਹੈ ਕਿ ਸਾਡੀ ਧਰਤੀ ਬੰਜਰ ਹੋ ਰਹੀ ਆ, ਪਾਣੀ ਦੂਰ ਜਾ ਰਿਹਾ, ਪਰ ਫਿਰ ਵੀ ਸਾਨੂੰ ਉਹਦੇ ਬਾਰੇ ਕੋਈ ਫਿਕਰ ਨਹੀਂ। ਕੋਈ ਦਰਖਤ ਨਹੀਂ ਰਿਹਾ, ਅਸੀਂ ਆਪ ਹੀ ਸਾਰੇ ਦਰਖਤ ਵੱਢ ਦਿੱਤੇ। ਕੋਈ ਵਿੱਦਿਆ ਦਾ ਪ੍ਰਬੰਧ ਨਹੀਂ ਰਿਹਾ, ਜੇ ਵਿੱਦਿਆ ਦਾ ਪ੍ਰਬੰਧ ਵੀ ਆ, ਹੋਰਨਾਂ ਦਾ, ਕਿਸੇ ਹੋਰ ਦਾ ਜਿਹੜਾ ਸਾਨੂੰ ਸਿਖਾਇਆ ਜਾ ਰਿਹਾ, ਆਪਣਾ ਸਾਡਾ ਆਪਣੀ ਭੋ 'ਚੋਂ ਆਪਣੇ 'ਚ ਉਹ ਕੋਈ ਨਹੀਂ ਗਾ, ਉਹ ਲਗਾਤਾਰ ਟੁੱਟ ਰਿਹਾ ਹੈ। ਅਸੀਂ ਗੁਰਮੁਖੀ ਤੋਂ ਟੁੱਟ ਰਹੇ ਹਾਂ, ਗੁਰੂ ਤੋਂ ਟੁੱਟ ਰਹੇ ਹਾਂ, ਬੇਅਦਵੀਆਂ ਅਤੇ ਹੋਰ ਕੀ ਕੁਛ ਹੋ ਰਿਹਾ। ਜੋ ਇਹ ਸੈਂਟਰ ਸਰਕਾਰ ਆ, ਕਿਸ ਤਰੀਕੇ ਨਾਲ ਪੰਜਾਬ ਨੂੰ ਇੱਕ ਬਿਲਕੁਲ ਜਿੱਦਾਂ ਕੋਈ ਜਿੱਥੇ ਕਬਜ਼ਾ ਕੀਤਾ, ਇਸ ਤਰੀਕੇ ਨਾਲ ਉਸ ਧਰਤੀ ਵਾਂਗ ਉੱਤੇ ਰਾਜ ਕਰ ਰਹੀ ਹੈ, ਸਾਰੇ ਸਾਧਨ ਲੁੱਟ ਰਹੀ ਹੈ, ਸਾਰਾ ਕੁਛ ਲੁੱਟ ਰਹੀ ਹੈ। ਅਤੇ ਕਿਸ ਤਰ੍ਹਾਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਆ, ਕਿ ਅਕਾਲ ਤਖ਼ਤ, SGPC, ਜਾਂ ਸਾਡੇ ਗੁਰੂ ਘਰ ਆ, ਜਾਂ ਸਾਡੀਆਂ ਜਥੇਬੰਦੀਆਂ ਵੀ ਆ ਜਿੰਨੀਆਂ, ਜਾਂ ਸਾਡੀਆਂ ਸ਼ਖਸੀਅਤਾਂ ਆ, ਸਾਰਿਆਂ 'ਤੇ ਹਮਲਾ ਆ। ਉਹਨਾਂ ਨੂੰ ਬਦਨਾਮ ਕਰਨ ਦਾ, ਉਹਨਾਂ ਨੂੰ ਫੁੱਟ ਪਾਉਣ ਦਾ, ਉਹਨਾਂ ਨੂੰ ਖੰਡਾਉਣ ਦਾ, ਇਸ ਵਕਤ ਇਹ ਚੱਲ ਰਿਹਾ। ਅਤੇ ਇਹਦੇ ਵਿੱਚ ਅਸੀਂ ਆਪ ਵੀ ਦੇਖੀਏ ਕਿ ਸਾਡੇ 'ਚ ਕੀ ਕਮੀਆਂ ਆ ਗਈਆਂ, ਕਿ ਅਸੀਂ ਕਿਉਂ ਅਸੀਂ ਜਿਹਦੇ ਲਈ ਨਿਆਰਾਪਣ ਅਤੇ ਸੁਤੰਤਰਤਾ ਸਭ ਤੋਂ ਅਹਿਮ ਆ ਸਾਡੇ ਲਈ, ਜਿਹੜਾ ਪਾਤਸ਼ਾਹੀ ਦਾਵੀ ਜਿਹਦੇ ਲਈ ਪਿਛਲੇ ਸਮਿਆਂ 'ਚ ਜਿਹਨਾਂ ਦੀ ਅਸੀਂ ਯਾਦ ਕਰ ਰਹੇ ਹਾਂ, ਸਿੰਘਾਂ ਦੀ, ਸੁਖਰਾਮ ਸਿੰਘ ਹੋਣਾ ਦੀ, ਅਲੋਕ ਸਿੰਘ ਹੋਣਾ ਦੀ, ਉਹਨਾਂ ਨੇ ਕਿਸ ਤਰ੍ਹਾਂ ਸ਼ਹਾਦਤਾਂ ਦਿੱਤੀਆਂ ਕਿ ਸਾਡੇ ਅੱਜ ਦੇ ਜਿਹੜੇ ਸਾਡੇ ਵਿੱਚੋਂ ਅਸੀਂ ਮੁਫਤ ਚੀਜ਼ਾਂ ਲੈ ਰਹੇ ਹਾਂ, ਮੁਫਤ ਬਿਜਲੀਆਂ, ਮੁਫਤ ਆਟੇ ਦਾਲ, ਮੁਫਤ ਉਹਦੇ ਲਾਈਨਾਂ 'ਚ ਖੜ ਜਾਂਦੇ ਹਾਂ, ਉਹ ਸਿੱਖ ਜਿਹਨਾਂ ਨੇ ਕਦੀ ਕਿਸ ਤੋਂ ਮੰਗਿਆ ਨਹੀਂ ਸੀ। ਇਸ ਸਿਸਟਮ 'ਚ ਤੁਸੀਂ ਕਿਰਤ ਨੂੰ ਭੁੱਲ ਗਏ ਅਤੇ ਮੁਫਤ ਦੇ ਪਿੱਛੇ ਲੱਗ ਗਏ। ਇਹ ਆਪਣੇ ਹੀ ਕਰੈਕਟਰ ਹੈਗੇ ਨਹੀਂ, ਤੁਸੀਂ ਗੁਰਮੁਖੀ ਨੂੰ ਛੱਡ ਰਹੇ ਹੋ, ਪੰਜਾਬੀ ਨੂੰ ਛੱਡ ਰਹੇ ਹੋ, ਹਿੰਦੀ ਅਤੇ ਅੰਗਰੇਜ਼ੀ ਪਿੱਛੇ ਭੱਜੇ ਫਿਰਦੇ ਹੋ, ਆਪਣਾ ਸਭ ਕੁਛ ਛੱਡ ਰਹੇ ਹੋ, ਆਪਣੇ ਪਿੰਡ ਛੱਡ ਰਹੇ ਹੋ, ਆਪਣਾ ਸੱਭਿਆਚਾਰ ਛੱਡ ਰਹੇ ਹੋ, ਕਿੱਧਰਲੇ ਪਾਸੇ ਜਾਓ। ਜਿਹੜੀ ਹੁਣੇ ਗੱਲ ਹੋ ਰਹੀ ਸੀ ਕਿ ਤੁਸੀਂ ਜੇ ਬਾਹਰ ਨੂੰ ਹਿਜਰਤ ਦੀ ਗੱਲ ਕਰਦੇ ਹੋ, ਹਿਜਰਤ ਅੱਜ ਤੱਕ ਨਹੀਂ ਸੀ ਸਾਡੇ ਬਜ਼ੁਰਗਾਂ ਨੇ ਕੀਤੀ, ਇੱਥੇ ਕਿੱਡੇ ਵੱਡੇ ਵੱਡੇ ਹਮਲਾਵਰ ਹੋਏ, ਜ਼ਮੀਨ ਕਦੀ ਨਹੀਂ ਸੀ ਛੱਡੀ, ਅੱਜ ਅਸੀਂ ਜ਼ਮੀਨ ਵੇਚ ਕੇ ਜਾ ਰਹੇ ਹਾਂ। ਅਤੇ ਪੁੱਤਾਂ ਤੋਂ ਪਹਿਲਾਂ ਮਾਪੇ ਉਹਦੇ ਲਈ ਜ਼ਿਆਦਾ ਕਾਲੇ ਆ, ਅਤੇ ਇੱਕ ਜਾਂਦਾ ਅਤੇ ਉਹਦੇ ਥਾਂ ਦੋ ਆ ਰਹੇ ਨੇ ਕੋਈ ਹੋਰ, ਅਤੇ 10-15-20 ਸਾਲਾਂ ਬਾਅਦ ਇੱਥੇ ਕੀ ਹੋਏਗਾ ਉਹਦੇ ਬਾਰੇ ਸੋਚਣਾ ਚਾਹੀਦੀ। ਜਿਹੜੀਆਂ ਗੱਲਾਂ ਕਰਦੇ ਹਾਂ ਕਿ ਨੌਕਰੀ 'ਚ ਹੁਣ ਸਾਰੇ ਉਹੀ ਆ ਗਏ ਆ, ਆਪਣਾ ਕੋਈ ਰਿਹਾ ਨਹੀਂ, ਉਹ ਫਿਰ ਇਸੇ ਤਰ੍ਹਾਂ ਹੀ ਹੋਏਗਾ। ਕਿੱਥੇ ਰਿਹਾ ਤੁਹਾਡਾ ਗੁਰੂ ਦਾ ਪਿਆਰ, ਪੰਥ ਦਾ ਪਿਆਰ, ਇਹ ਪੰਜਾਬ ਦਾ ਪਿਆਰ, ਜਿਹਦੇ ਲਈ ਆ ਪਿਛਲੇ ਸਮਿਆਂ 'ਚ ਹੀ ਸੰਤਾਂ ਤੋਂ ਸ਼ੁਰੂ ਲੈ ਕੇ ਇਹਨਾਂ ਸਿੰਘਾਂ ਨੇ ਐਡੀਆਂ ਵੱਡੀ ਇੱਕ ਲਾਈਨ ਲਾ ਦਿੱਤੀ, ਇੱਕ ਹੁਣ ਦੇ ਸਮਿਆਂ 'ਚ ਪੁਰਾਣਾ ਸਾਰਾ ਜਿਹੜਾ ਇਤਿਹਾਸ ਆ ਉਹ ਸਾਹਮਣੇ ਰੱਖ ਦਿੱਤਾ। ਅਤੇ ਹੁਣ ਦੇ ਸਮੇਂ ਆ ਦੇਖੋ ਅਕਾਲ ਤਖ਼ਤ ਦੇ ਕੀ ਹਾਲਾਤ ਨੇ, ਕਿਸ ਤਰੀਕੇ ਨਾਲ ਉੱਥੇ ਕੀ ਹੋ ਰਿਹਾ ਆ। ਜਿਹੜੇ SGPC ਆ, ਜਿਹੜੀਆਂ ਵੋਟਾਂ ਲੜਨ ਵਾਲੀਆਂ ਪਾਰਟੀਆਂ, ਉਹਨਾਂ ਦੇ ਕੀ ਹਾਲਾਤ ਨੇ, SGPC ਦੀ ਇਲੈਕਸ਼ਨ ਹੋਣੀ ਆ ਜਾਂ ਜਿਹੜੇ ਵੋਟਾਂ ਲੜਦੇ ਆ ਉਹਨਾਂ ਦੇ ਕੀ ਹਾਲਾਤ ਆ। ਹਾਲਾਤ ਇਹ ਆ ਕਿ ਸਾਰੇ ਹੀ ਸੈਂਟਰ ਵੱਲ ਦੇਖਦੇ ਆ ਕਿ ਸਾਨੂੰ ਉਹਨਾਂ ਦੀ ਛਤਰ ਸ਼ਾਇਦ ਅਸੀਂ ਅੱਗੇ ਆ ਜਾਵਾਂਗੇ, ਕੋਈ ਅਕਾਲ ਤਖ਼ਤ ਵੱਲ, ਪੰਥ ਵੱਲ ਨਹੀਂ ਦੇਖ ਰਿਹਾ। ਇਹੋ ਜਿਹੇ ਹਾਲਾਤ ਆ। ਅਤੇ ਜਿਨ੍ਹਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਦੀ ਔਲਾਦ ਇਸ ਸਿਸਟਮ 'ਚ ਇਲੈਕਸ਼ਨਾਂ ਲੜ ਕੇ, ਜਿਨ੍ਹਾਂ ਦੇ ਖਿਲਾਫ ਉਹਨਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ, ਉਹ 'ਚੋਂ ਪਤਾ ਨਹੀਂ ਸਮਝਦੇ ਕਿ ਅਸੀਂ ਕਿੱਡੀ ਮੱਲ ਮਾਰ ਰਹੀ ਆ, ਅਸੀਂ ਕੀ ਲੈ ਲਿਆ ਆ। ਜੇ ਤੁਹਾਨੂੰ ਜਨਤਾ ਨੇ ਜਿਤਾ ਦਿੱਤਾ ਉਹ ਸ਼ਹਾਦਤਾਂ ਅਤੇ ਕੁਰਬਾਨੀਆਂ ਅਤੇ ਉਹ ਪੰਥ ਪਿਆਰ ਕਰਕੇ ਜਿਤਾਇਆ, ਤੁਹਾਡੀ ਆਪਣੀ ਕੋਈ ਕਮਾਈ ਨਹੀਂ ਗਈ, ਇਹ ਕਿੱਧਰ ਨੂੰ ਜਾ ਰਹੇ ਆਪਾਂ। ਇਹ ਵੀ ਠੀਕ ਆ ਕਿ ਹਾਲੇ ਵੀ ਪੰਥ ਲਈ ਨਿਤਰਨ ਵਾਲੇ, ਸ਼ਹੀਦ ਹੋਣ ਵਾਲੇ, ਆਪਾ ਵਾਰਨ ਵਾਲੇ ਕੋਈ ਕਮੀ ਨਹੀਂ। ਜੇ ਅੱਜ ਵੀ ਤੁਸੀਂ ਆਵਾਜ਼ ਮਾਰੋ ਸੈਂਕੜੇ ਹਜ਼ਾਰਾਂ ਆ ਜਾਣਗੇ, ਪਿੱਛੇ ਦਿਖਾਇਆ ਆ ਸਾਰੇ ਮੋਰਚਿਆਂ 'ਚ, ਖਾਸ ਕਰਕੇ ਕਿਸਾਨ ਮੋਰਚੇ 'ਚ। ਅਤੇ ਫਿਰ ਕਿੱਥੇ ਇਹ ਖਤਾ ਹੁੰਦੀ ਹੈ ਕਿ ਇੰਨਾ ਅਮੀਰ ਸਭ ਕੁਛ ਹੁੰਦਾ ਹੋਇਆ ਵਿਰਸਾ, ਇੰਨਾ ਅਮੀਰ ਸਭ ਤੋਂ ਵੱਡਾ ਤੁਹਾਡੇ ਕੋਲ ਵਿਚਾਰ ਆ, ਸਭ ਤੋਂ ਵੱਡੇ ਅਮਲ ਆ, ਇਤਿਹਾਸ ਆ, ਕਿ ਹੁਣ ਸਾਡੇ ਹਾਲਾਤ ਆ ਆ ਕਿ ਅਸੀਂ ਆਪਣੀ ਜ਼ਮੀਨ 'ਤੇ ਆਪਣੇ ਆਪ 'ਚ ਹੀ ਨਹੀਂ ਰਹੇ। ਉਹਦੇ ਬਾਰੇ ਸੋਚਣਾ ਚਾਹੀਦਾ ਆ, ਉਹ ਬਹੁਤ ਜ਼ਰੂਰੀ ਆ, ਕਿਤੇ ਬਹੁਤ ਵੱਡੀ ਗੜਬੜ ਆ। ਇਹ ਐਸੇ ਤਰ੍ਹਾਂ ਹੀ ਨਹੀਂ ਕਿ ਬੰਦੇ ਐਵੇਂ ਭੱਜੀ ਜਾਂਦੇ ਬਾਹਰ ਨੂੰ ਜਾਂ ਆਪਣਾ ਸਭ ਕੁਛ ਐਵੇਂ ਛੱਡੀ ਜਾਂਦੇ ਆ। ਜੋ ਸਭ ਤੋਂ ਜੋ ਲੱਗਦੀ ਆ ਗੱਲ ਜਿਹਦੇ ਬਾਰੇ ਵੀਰ ਕਰਮਜੀਤ ਸਿੰਘ ਅਤੇ ਮਲਕੀਤ ਸਿੰਘ ਹੋਣਾਂ ਨੇ ਕੁਛ ਗੱਲ ਕੀਤੀ ਵੀ ਆ, ਉਹ ਇਹੀ ਆ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪੈਣੀ ਆ, ਆਪਣੇ ਤੋਂ ਸ਼ੁਰੂ ਕਰਨਾ ਪੈਣਾ ਸਭ ਕੁਛ, ਆਪਣੇ ਤੋਂ, ਆਪਣੇ ਪਰਿਵਾਰ, ਆਪਣੇ ਪਿੰਡ, ਆਪਣੇ ਗੁਰੂ ਘਰ ਤੋਂ, ਕਿਤੇ ਹੋਰ ਨਹੀਂ ਦੇਖਣਾ ਪੈਣਾ। ਸਭ ਤੋਂ ਪਹਿਲਾਂ ਗੁਰਮੁਖੀ ਜੇ ਤੁਸੀਂ ਗੁਰਮੁਖੀ ਛੱਡ ਜਾਓਗੇ, ਤੁਸੀਂ ਗੁਰੂ ਨੂੰ ਛੱਡ ਜਾਓਗੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਜਾਓਗੇ, ਗੁਰਬਾਣੀ ਨੂੰ ਛੱਡ ਜਾਓਗੇ, ਆਪਣੇ ਇਤਿਹਾਸ ਨੂੰ ਛੱਡ ਜਾਓਗੇ, ਪਰੰਪਰਾ ਛੱਡ ਜਾਓਗੇ, ਸਭ ਕੁਛ ਹੀ ਛੱਡ ਜਾਓਗੇ। ਤੁਹਾਡੇ ਬੱਚੇ ਜੇ ਸਭ ਤੋਂ ਅਮੀਰ ਅਤੇ ਸਭ ਤੋਂ ਕਾਮਯਾਬ ਦੁਨੀਆ 'ਚ ਹੋ ਜਾਣਗੇ, ਇਸ ਤੋਂ ਬਾਵਜੂਦ ਵੀ ਉਹਨਾਂ ਦੇ ਪੱਲੇ ਕੁਛ ਨਹੀਂ ਹੋਏਗਾ, ਨਾ ਤੁਹਾਡੇ ਪੱਲੇ ਕੁਛ ਹੋਏਗਾ। ਇਹ ਗੱਲ ਪੱਲੇ ਬੰਨ ਲਓ। ਇਹ ਸਾਡੇ ਨੁਕਸਾਨ ਤਾਂ ਹੁੰਦਾ ਕਿ ਅਸੀਂ ਕਹਿੰਦੇ ਜ਼ਰੂਰ ਹਾਂ ਕਿ ਅਸੀਂ ਗੁਰੂ ਵਾਲੇ ਹਾਂ, ਮੱਥਾ ਵੀ ਟੇਕਦੇ ਹਾਂ, ਗੱਲ ਵੀ ਕਰਦੇ ਹਾਂ, ਪਰ ਅਸੀਂ ਗੁਰੂ 'ਤੇ ਅਮਲ ਨਹੀਂ ਕਰਦੇ, ਯਕੀਨ ਨਹੀਂ ਕਰਦੇ, ਯਕੀਨ ਕਰਨਾ ਛੱਡਤਾ, ਯਕੀਨ ਸਾਡੇ ਟੁੱਟ ਗਏ ਨੇ। ਸਾਡਾ ਜ਼ਿਆਦਾ ਯਕੀਨ ਜੋ ਅੱਜ ਕੱਲ੍ਹ ਤੁਹਾਨੂੰ ਜ਼ਿਆਦਿਆਂ ਤਾਂ ਜਿਹੜਾ ਫੋਨ ਆ ਤੁਹਾਡੇ ਸਾਰਿਆਂ ਇਹਨਾਂ 'ਤੇ ਆ ਕਿ ਉਹ ਕੀ ਕਹਿੰਦਾ, ਉਸ ਹਲਚਲ 'ਤੇ, ਉਸ ਰੌਲੇ ਰੱਪੇ 'ਤੇ ਆ, ਹੋਰਾਂ ਵੱਲ ਦੇਖ ਰਹੇ ਹੋ ਤੁਸੀਂ, ਹੋਰਾਂ 'ਚ ਨੁਕਸ ਕੱਢ ਰਹੇ ਕਿ ਉਹਨੇ ਕਰਕੇ ਆਹ ਕਰ ਦਿੱਤਾ, ਉਹਨੇ ਸਾਨੂੰ ਗੁਲਾਮ ਬਣਾ ਦਿੱਤਾ। ਖਾਲਸਾ ਕਦੀ ਵੀ ਗੁਲਾਮ ਨਹੀਂ ਸੀ, ਹੁਣ ਵੀ ਨਹੀਂ ਗੁਲਾਮ। ਅਸੀਂ ਕਦੀ ਵੀ ਕਦੀ ਨਹੀਂ ਕਿਹਾ ਕਿ ਸਾਨੂੰ ਛੱਡੋ, ਜਾਂ ਅਸੀਂ ਕਦੀ ਕਿਸੇ ਤੋਂ ਕੁਛ ਮੰਗਿਆ ਨਹੀਂ। ਖਾਲਸੇ ਨੇ ਆਪਣੇ ਅਮਲਾਂ ਲਈ, ਆਪਣੇ ਸੰਘਰਸ਼ ਲਈ ਸ਼ਹਾਦਤਾਂ ਨਾਲ ਸਭ ਕੁਛ ਲੈਣਾ ਅਤੇ ਗੁਰੂ ਨੇ ਦੇਣਾ ਆ, ਹੋਰ ਕਿਸੇ ਨੇ ਨਹੀਂ ਦੇਣਾ। ਅਤੇ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਆ ਕਿ ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਵੀ ਛਕ ਲਿਆ, ਹਰ ਰੋਜ਼ ਪਾਠ ਵੀ ਕਰਦੇ ਹਾਂ, ਕਿ ਕੀ ਸਾਡੇ ਮਨ ਪਾਠ 'ਚ ਲੱਗਦੇ ਨੇ, ਕੀ ਉਹ ਰਸ ਆਉਂਦਾ ਆ, ਕੀ ਸਾਡੇ 'ਚ ਉਹ ਅਮਲ ਆਉਂਦਾ, ਉਹੋ ਜਿਹੀਆਂ ਭਾਵਨਾ ਆਉਂਦੀਆਂ ਜਿਹੜੀਆਂ ਕੁਛ ਸਾਲ ਪਹਿਲਾਂ, ਕੁਛ ਦਹਾਕੇ ਨਾਲ ਸਿੰਘਾਂ 'ਚ ਸੀਗੀਆਂ, ਜਿਨ੍ਹਾਂ ਦੀ ਗੱਲ ਕਰਦੇ ਹਾਂ, ਉਹ ਹੁਣ ਨਹੀਂ ਆ ਰਹੀਆਂ। ਆਪਣੇ ਮਨ, ਤੁਹਾਡੇ ਮਨ ਖੰਡਾਓ 'ਚ ਨੇ, ਅਤੇ ਜਿਹੜਾ ਸਟੇਟ ਆ ਉਹਨੂੰ ਹੋਰ ਖੰਡਾਓ 'ਚ ਲਿਆ ਰਿਹਾ। ਉਹਦੇ ਰਾਹੀਂ ਤੁਹਾਡੇ ਜਿੰਨੇ ਵੀ ਸਟਰਕਚਰਸ ਆ, ਜਿੰਨੀਆਂ ਤੁਹਾਡੀਆਂ ਸੰਸਥਾਵਾਂ ਆ, ਤੁਹਾਡੀ ਸਮਾਜ ਆ, ਤੁਹਾਡੀ ਹੋਂ, ਉਹਨੂੰ ਵੀ ਖੰਡਾ ਰਿਹਾ ਹੈ। ਅਤੇ ਸਭ ਤੋਂ ਉਹਨਾਂ ਲਈ ਕਾਰਗਰ ਸਾਧਨ ਮੀਡੀਆ ਆ। ਪਹਿਲਾਂ ਟੀ ਵੀ ਸੀ, ਹੁਣ ਤੁਹਾਡੇ ਜੇਬ 'ਚ ਆ ਜੋ ਉਹ। ਉਹਦੇ ਰਾਹੀਂ ਜਦੋਂ ਤੁਸੀਂ, ਤੁਹਾਡਾ ਮਨ ਤਾਂ ਖਿੰਡਿਆ ਆ, ਮਨ ਯਕੀਨ ਨਹੀਂ ਕਰ ਰਿਹਾ ਗੁਰੂ 'ਤੇ, ਭਰੋਸਾ ਨਹੀਂ ਕਰ ਰਿਹਾ, ਉੱਦਾਂ ਗੱਲ ਗੁਰੂ ਦੀ ਕਰ ਰਿਹਾ, ਪਾਠ 'ਚ ਦਿਲ ਨਹੀਂ ਲੱਗ ਰਿਹਾ, ਬਾਣੀ ਮਨ ਨੂੰ ਨਹੀਂ ਪਾ ਰਹੀ, ਅਗਲੀ ਦੁਨੀਆ 'ਤੇ, ਅਗਲੇ ਜਹਾਨ 'ਤੇ ਵਿਸ਼ਵਾਸ ਨਹੀਂ ਹੈ, ਇਹ 'ਤੇ ਹੀ ਸਾਰਾ ਵਿਸ਼ਵਾਸ ਆ, ਅਤੇ ਫਿਰ ਗੁਰੂ ਕਿਰਪਾ ਨਹੀਂ ਕਰਦਾ। ਫਿਰ ਉਹ ਜੋ ਪਹਿਲਾਂ ਆਪਾਂ ਭਾਈ ਅਲੋਕ ਸਿੰਘ ਅਤੇ ਸੁਲੱਖਣ ਸਿੰਘ ਹੋਣ ਵਾਲੀਆਂ, ਉਹ ਗੱਲਾਂ ਨਹੀਂ ਹੁੰਦੀਆਂ, ਫਿਰ ਆਹੀ ਹੁੰਦਾ, ਫਿਰ ਤੁਸੀਂ ਜੇਲ੍ਹ 'ਚ ਜਾਂਦੇ ਹੋ ਅਤੇ ਫਿਰ ਅੰਦਰ ਜਾ ਕੇ ਉਦੋਂ ਹੀ ਕਹਿੰਦੇ ਕਿ ਮੈਨੂੰ ਬਾਹਰ ਕੱਢੋ, ਤਾਂ ਫਿਰ ਕੋਈ ਤਸ਼ੱਦਦ ਵੀ ਨਹੀਂ ਛੱਡਿਆ ਜਾਂਦਾ। ਇਹ ਜੋ ਕੁਛ ਵੀ ਸਾਡੀ ਕਮਾਈ ਆ, ਜੋ ਸਾਡੀ ਸ਼ਾਨ ਆ, ਉਹ ਗੁਰੂ ਲੜ ਲੱਗਣ ਕਰਕੇ ਆ, ਗੁਰੂ ਨਾਲ ਲਿਵ ਜੋੜਨ ਕਰਕੇ ਆ, ਗੁਰੂ ਦੀ ਕਿਰਪਾ ਕਰਕੇ ਆ, ਕਮਾਈਆਂ ਕਰਕੇ ਆ, ਰੂਹਾਨੀਅਤ ਕਰਕੇ ਆ, ਸੱਚੀਆਂ ਕਿਰਦਾਰਾਂ ਕਰਕੇ ਆ, ਹੋਰ ਜੋ ਕੁਛ ਵੀ ਆ, ਉਸ ਤੋਂ ਬਾਅਦ ਦੀ ਗੱਲ ਆ। ਅਤੇ ਇਸ ਵਕਤ ਉਹ ਸਭ ਤੋਂ ਘੱਟ ਆ ਜਿਹੜੀ ਅੰਦਰ ਦੀ ਆਤਮ ਦੀ ਜ਼ਿੰਦਗੀ। ਬਾਹਰ ਸਾਰਿਆਂ ਕੋਲ ਹੀ ਬਹੁਤ ਕੁਛ ਆ, ਸਿੱਖਾਂ ਕੋਲ ਪੈਸਾ ਬਹੁਤ ਆ, ਸਾਧਨ ਬਹੁਤ ਆ, ਸਭ ਕੁਛ ਬਹੁਤ ਆ, ਅੱਗੇ ਨਾਲੋਂ ਬਹੁਤ ਕੁਛ ਆ, ਅਸੀਂ ਬਹੁਤ ਤਕੜੇ ਹਾਂ ਪਹਿਲਾਂ ਨਾਲੋਂ, ਪਰ ਅਸਲ ਗੱਲ ਇੱਥੇ ਮਾਰ ਖਾ ਰਹੇ ਹਾਂ। ਇਸ ਕਰਕੇ ਆਪਣੇ ਆਪ ਤੋਂ ਆਪਾਂ ਨੂੰ ਸ਼ੁਰੂ ਕਰਨਾ ਪੈਣਾ, ਹਰ ਸਿੱਖ ਨੂੰ, ਹਰ ਮਾਈ ਭਾਈ ਨੂੰ, ਆਪਣੇ ਪਰਿਵਾਰ ਤੋਂ, ਆਪਣੇ ਬੱਚਿਆਂ ਨੂੰ ਗੁਰਬਾਣੀ ਗੁਰਮੁਖੀ ਸਿਖਾਓ। ਪਹਿਲਾਂ ਬੀਬੀਆਂ ਮਾਈਆਂ ਭੈਣਾਂ ਸਾਖੀਆਂ ਸੁਣਾਉਂਦੀਆਂ ਸੀ, ਹੁਣ ਉਹ ਵੀ ਨਹੀਂ ਰਿਹਾ, ਇਹਨੇ ਤੁਹਾਡਾ ਸਾਰਾ ਕੁਛ ਹੀ ਲੈ ਰਿਹਾ। ਉਸ ਤੋਂ ਬਾਅਦ ਆਪਣੇ ਇਤਿਹਾਸ ਅਤੇ ਪਰੰਪਰਾ ਬਾਰੇ ਉਹਨਾਂ ਨੂੰ ਜਾਗਰੂਕ ਕਰਾਓ। ਜੇ ਤੁਸੀਂ ਨਹੀਂ ਕਰਾਓਗੇ ਤਾਂ ਉਹ ਕਰਾਉਣਗੇ, ਇਹ ਫੋਨ ਰਾਹੀਂ ਜਾਂ ਫਿਲਮਾਂ ਰਾਹੀਂ ਜਾਂ ਸਕੂਲਾਂ ਰਾਹੀਂ, ਅਤੇ ਉਹ ਉਹਨਾਂ ਦਾ ਹੋਊਗਾ। ਉਹ 'ਚੋਂ ਕੋਈ ਸ਼ਹੀਦ ਨਹੀਂ ਪੈਦਾ ਹੋਏਗਾ, ਕੋਈ ਪੰਜਾਬ ਦੀ ਪੱਤ ਲਈ ਖੜ੍ਹਾ ਹੋਣ ਲਈ ਨਹੀਂ ਹੋਏਗਾ, ਅਤੇ ਉਹ ਤੁਹਾਡੇ ਸਾਹਮਣੇ ਆ। ਉਹਦੇ ਲਈ ਇਹੋ ਜਿਹੇ ਹੋਣਗੇ ਜਿਹੜੇ ਭੀੜ ਬਣਨ ਵਾਲੇ ਅਤੇ ਭੀੜ ਲੱਗਣ ਵਾਲੇ। ਇਸ ਕਰਕੇ ਬਹੁਤ ਹੀ ਬੁਨਿਆਦੀ ਗੱਲ ਕਿ ਭਾਈ ਆਪਣੇ ਆਪ 'ਚ ਆਪਾਂ ਹਰ ਗੁਰਸਿੱਖ ਆਪਣੇ ਚਾਤ ਮਾਰੇ, ਆਪਣੇ ਪਰਿਵਾਰ 'ਚ, ਆਪਣੇ ਪਿੰਡ 'ਚ, ਕਿ ਸਭ ਕੁਛ ਆਪਣੇ ਤੋਂ ਸ਼ੁਰੂ ਹੋਣਾ, ਅਤੇ ਉੱਥੋਂ ਸ਼ੁਰੂ ਕਰੀਏ ਅਤੇ ਉਸ ਤੋਂ ਬਾਅਦ ਆਪਣੇ ਪਿੰਡ 'ਚ ਆਪਣੇ ਗੁਰੂ ਘਰ 'ਚ ਜਿਵੇਂ ਗੱਲ ਕੀਤੀ ਆ ਕਿ ਆਪਾਂ ਤੁਸੀਂ ਗੱਲ ਕਰਦੇ ਕੋਈ ਲੀਡਰ ਨਹੀਂ, ਲੀਡਰ ਕਦੋਂ ਸੀਗਾ ਸਿੱਖਾਂ 'ਚ? ਲੀਡਰ ਤਾਂ ਸੀਗੀ ਸਾਂਝੀ ਗਵਾਈ ਪੰਜਾਂ ਦੀ। ਆਹ ਜਿਹੜਾ ਲੀਡਰ ਪੁਣਾ ਇਹ ਤਾਂ ਅੰਗਰੇਜ਼ਾਂ ਨੇ ਜਦੋਂ ਤੋਂ ਸਾਨੂੰ ਰਾਜ ਖੋਹ ਲਿਆ ਉਦੋਂ ਇਹ ਦਿੱਤਾ। ਇਹ ਪਾਰਟੀਆਂ ਦੇ ਸਿਸਟਮ 'ਤੇ, ਇਹ ਲੀਡਰੀ ਦੇ ਸਿਸਟਮ ਇਲੈਕਸ਼ਨਾਂ ਦਾ। ਸਾਡਾ ਤਾਂ ਜਿਹੜਾ ਵਿਧਾਨ ਸੀਗਾ, ਸਾਡਾ ਚੱਲਣ ਦਾ ਤਰੀਕਾ ਸੀ, ਉਹ ਗੁਰਮਤ ਦਾ ਸੀ। ਅਤੇ ਸੰਘਰਸ਼ ਦੇ ਵੀ ਤਰੀਕੇ ਸਾਡੇ ਜਾਂ ਯੁੱਧ ਦੇ ਸੀ ਜਾਂ ਸ਼ਾਂਤਮਈ ਸੰਘਰਸ਼ ਦੀ, ਪੰਜਵੇਂ ਪਾਤਸ਼ਾਹ ਜੀ ਜਾਂ ਦਸਵੇਂ ਪਾਤਸ਼ਾਹ ਦੇ, ਅਤੇ ਉਹਦੇ ਵਿੱਚੋਂ ਹੀ ਸਾਰਾ ਕੁਛ ਆਇਆ ਆ, ਸਾਰੀ ਸ਼ਾਂਤ ਅਤੇ ਸਾਰੀਆਂ ਵਡਿਆਈਆਂ। ਇਹ ਜੋ ਇਹਨਾਂ ਦਾ ਸਿਸਟਮ ਆ ਜਿਹਨੂੰ ਅਸੀਂ ਇੰਨੇ ਚਿਰ ਤੋਂ 100 ਸਾਲ ਤੋਂ ਸਾਡੇ ਗਏ, ਇਹ 'ਚੋਂ ਤਾਂ ਕੁਛ ਨਹੀਂ ਨਿਕਲਿਆ। ਅਤੇ ਇਸ ਕਰਕੇ ਬੁਨਿਆਦੀ ਗੱਲ ਤਾਂ ਇਹੀ ਆ ਕਿ ਇਹ ਮੌਕਾ ਆ ਜਿੱਥੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਹੋ ਰਹੀ ਆ। ਸਾਰਾ ਕੁਛ ਹੀ ਪਿਛਲੇ 100 ਸਾਲਾਂ ਵਾਲਾ ਬਦਲ ਰਿਹਾ ਆ। ਪਿਛਲਾ ਟੈ ਰਿਹਾ, ਜੰਗ ਸ਼ੁਰੂ ਹੋ ਰਹੇ ਕਈ ਥਾਂ 'ਤੇ, ਉਹ ਰੁਕ ਨਹੀਂ ਰਹੇ, ਨਵੇਂ ਜੰਗ ਸ਼ੁਰੂ ਹੋ ਜਾਣੇ ਨੇ। ਅਤੇ ਅਗਲੇ 10-15 ਸਾਲ ਬਹੁਤ ਅਹਿਮ ਆ। ਅਤੇ ਇਹ ਜਿਹੜਾ ਸਟੇਟ ਆ ਉਹਨੂੰ ਵੀ ਇਹ ਪਤਾ ਕਿ ਜੰਗ ਸ਼ੁਰੂ ਹੋ ਜਾਣੀ ਆ, ਅਤੇ ਇਹ ਜਿਹੜਾ ਪੰਥ ਆ ਇਹ ਬਿਨਾਂ ਲੀਡਰ ਤੋਂ ਵੀ ਇਹ ਲੜ ਸਕਦਾ। ਇਸ ਕਰਕੇ ਉਹ ਤੁਹਾਨੂੰ ਵੱਧ ਤੋਂ ਵੱਧ ਖੰਡਾ ਰਿਹਾ ਆ, ਵੱਧ ਤੋਂ ਵੱਧ ਉਲਝਾ ਰਿਹਾ ਆ, ਅਤੇ ਆਪਸ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਤੋਂ ਬਚੋ, ਅਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਉੱਤੇ ਉੱਠੋ। ਜਿਹੜੇ ਮੁੱਖ ਕਾਰਨ ਆ ਗੁਰੂ ਨਾਲ ਲੱਗਣਾ, ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਆਪ, ਅਤੇ ਆਪਣੇ ਪਿੰਡਾਂ ਸ਼ਹਿਰਾਂ 'ਚ ਉਹੋ ਜਿਹੇ ਜਥੇ ਬਣਾਉਣੇ, ਉਹੋ ਜਿਹੀ ਅਗਵਾਈ ਕਰਨੀ, ਅਤੇ ਜੋ ਖਾਲਸਾ ਪੰਥ ਕਰਦਾ ਹੁੰਦਾ ਸੀ, ਜਿਹੜੀ ਨਿਮਾਣੇ ਨਾਲ ਖੜ੍ਹਨਾ, ਗਰੀਬ ਨਾਲ ਖੜ੍ਹਨਾ, ਅਤੇ ਇੱਕ ਸੱਚ ਨਿਆਂ ਜੋ ਖਾਲਸੇ ਦਾ ਉਹ ਦੇਣਾ, ਉਹ ਤੁਸੀਂ ਆਪਣੇ ਆਪ ਕਰ ਸਕਦੇ ਹਰ ਥਾਂ 'ਤੇ। ਇਹ ਜਿਹੜਾ ਰਾਜ ਆ ਥੱਲੋਂ ਉੱਤੇ ਤੱਕ ਜਾਣਾ ਆ, ਪਹਿਲਾਂ ਵੀ ਇੱਦਾਂ ਹੀ ਹੋਇਆ ਸੀ, ਉੱਪਰੋਂ ਕਿਸੇ ਨੇ ਰਾਜ ਨਹੀਂ ਬਣਾ ਦੇਣਾ, ਕਿਸੇ ਨੇ ਨਹੀਂ ਬਣਾ ਕੇ ਦੇਣਾ, ਇੱਦਾਂ ਨਹੀਂ ਹੁੰਦਾ। ਅਤੇ ਗੁਰਮੁਖ ਤਾਂ ਬਿਲਕੁਲ ਹੀ ਹੈ ਨਹੀਂ ਇਹ। ਜਦੋਂ ਤੁਹਾਡੇ ਅਮਲ, ਤੁਹਾਡੇ ਜੀਵਨ ਉਹੋ ਜਿਹੇ ਹੋ ਜਾਣਗੇ ਰਾਜ ਵਾਲੇ, ਜਦੋਂ ਖਾਲਸੇ ਦਾ ਬੋਲਬਾਲਾ ਹੋਏ ਹੋ ਜਾਏਗਾ ਤੁਹਾਡੇ ਪਿੰਡਾਂ 'ਚ, ਗੁਰੂ ਘਰਾਂ 'ਚ, ਸਭ ਥਾਂ, ਜਦੋਂ ਅਗਵਾਈ ਹੋ ਜਾਏਗੀ ਪੰਚ ਪ੍ਰਧਾਨੀ ਵਾਲੀ, ਖਾਲਸੇ ਦਾ ਰਾਜ ਆ ਜਾਏਗਾ। ਪਹਿਲਾਂ ਵੀ ਜਿਹੜਾ ਸਿੱਖ ਰਾਜ ਇੱਦਾਂ ਹੀ ਆਇਆ ਸੀ, ਅਸੀਂ ਤਾਂ ਉਦੋਂ 10% ਸੀ, 90% ਨੇ ਆ ਕੇ ਕਿਹਾ ਸੀ ਕਿ ਤੁਸੀਂ ਰਾਜ ਕਰੋ, ਤੁਸੀਂ ਸਭ ਤੋਂ ਬਿਹਤਰ। ਹੁਣ ਵੀ ਇੱਦਾਂ ਹੀ ਹੋਣਾ। ਇਸ ਕਰਕੇ ਬਹੁਤ ਹੀ ਬੁਨਿਆਦੀ ਗੱਲ ਇਹ ਹੈ ਕਿ ਆਪਣੇ ਆਪ ਤੋਂ ਸ਼ੁਰੂ ਕਰੋ, ਆਪਣੇ ਪਿੰਡ, ਆਪਣੇ ਨਗਰ ਤੋਂ। ਕਿਤੇ ਦੂਰ ਭੱਜਣ ਦੀ ਜ਼ਰੂਰਤ ਨਹੀਂ, ਕਿਸੇ ਸਟੇਟ ਨੇ, ਕਿਸੇ ਲੀਡਰ, ਕਿਸੇ ਪਾਰਟੀ ਕੋਲ, ਕਿਸੇ ਕੋਲ ਕੁਛ ਨਹੀਂ, ਕਿਸੇ ਨੂੰ ਕੁਛ ਪਤਾ ਨਹੀਂ ਗਾ, ਐਵੇਂ ਅੱਕ ਪਲਾਈ ਹੱਥ ਮਾਰਨ ਵਾਲੀ ਗੱਲ ਆ। ਸਾਰਾ ਕੁਛ ਤੁਹਾਡੇ ਕੋਲ ਆ, ਤੁਸੀਂ ਕਰਨਾ ਸਭ ਕੁਛ। ਜਿਵੇਂ ਪਿਆਰਾ ਸਿੰਘ, ਅਮਰ ਸਿੰਘ ਅਤੇ ਸ਼ਿਵਸ਼ੇਰ ਸਿੰਘ ਹੁਣਾਂ ਨੇ ਦੱਸਿਆ ਕਿ ਲੀਡਰਸ਼ਿਪ ਕੀ ਹੁੰਦੀ ਅਤੇ ਸੰਘਰਸ਼ ਕੀ ਕਿਵੇਂ ਕਰੀਦਾ, ਉੱਦਾਂ ਹੀ ਤੁਸੀਂ ਕਰਨਾ ਆ। ਸਭ ਕੁਛ ਸੰਗਤ ਦੇ ਹੱਥ 'ਚ ਆ, ਸੰਗਤ ਹੀ ਸਭ ਤੋਂ ਵੱਡੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।